ਬਹੁਤ ਬਹੁਤ ਸਵਾਗਤ ਇੱਕ ਵਾਰ ਫੇਰ ਤੁਹਾਡਾ ਸਾਰਿਆਂ ਦਾ। ਜਿਵੇਂ ਕਿ ਅਸੀਂ ਪਹਿਲਾਂ ਵੀ ਤੁਹਾਨੂੰ ਦੱਸਿਆ ਕਿ ਅੱਜ ਪ੍ਰੋਗਰਾਮ ਦੇ ਵਿੱਚ ਅਸੀਂ ਇੱਕ ਮੁਲਾਕਾਤ ਜਿਹੜੀ ਹੈ ਉਹ ਵੀ ਕਰਨੀ ਹੈ ਪ੍ਰੋਗਰਾਮ ਦੇ ਅਗਲੇ ਹਿੱਸੇ ਦੇ ਵਿੱਚ, ਸਰਦਾਰ ਜੁਗਨਦੀਪ ਸਿੰਘ ਜਵਾਹਰਵਾਲਾ, ਜਿਹੜੇ ਕਿ ਨਿਊ ਸਾਊਥ ਵੇਲਜ਼ ਦੇ ਵਿੱਚ ਕੈਂਡੀਡੇਟ ਫਾਰ ਸ਼ਿਫਲੇ ਵਾਰਡ ਦੇ ਵਿੱਚ ਖੜੇ ਨੇ ਫੈਡਰਲ ਇਲੈਕਸ਼ਨ ਦੇ ਲਈ, ਔਰ ਉਹ ਨੌਜਵਾਨ ਸੰਭਾਵਨਾਵਾਂ ਦੇ ਨਾਲ ਭਰਪੂਰ ਨੇ, ਔਰ ਉਹਨਾਂ ਦਾ ਜਿਹੜਾ ਏਜੰਡਾ ਆ ਜਾਂ ਜਿਹੜਾ ਮੰਤਵ ਆ ਉਹ ਕੀ ਹੈ, ਇਹ ਅਸੀਂ ਬਹੁਤ ਜਲਦ ਉਹਨਾਂ ਤੋਂ ਜਾਣਾਂਗੇ। ਔਰ ਇਹ ਮੁਲਾਕਾਤ ਜਿਹੜੀ ਹੈ ਇਹ ਤੁਸੀਂ ਨਾਲੋਂ ਨਾਲ ਫੇਸਬੁੱਕ ਦੇ ਉੱਤੇ ਵੀ ਦੇਖ ਪਾਵੋਗੇ, ਸੁਣ ਪਾਵੋਗੇ। ਸੋ ਮੈਂ ਬਹੁਤ ਜਲਦ ਉਹਨਾਂ ਨੂੰ ਨਾਲ ਲੈਣ ਦੀ ਕੋਸ਼ਿਸ਼ ਕਰਦੀ ਹਾਂ। ਫਿਲਹਾਲ ਇੱਕ ਗੀਤ ਤੁਹਾਡੀ ਨਜ਼ਰ ਕਰਦੇ ਹਾਂ, ਔਰ ਗੀਤ ਤੋਂ ਬਾਅਦ ਬਹੁਤ ਜਲਦ ਮੈਂ ਲਾਈਵ ਫੇਸਬੁੱਕ ਦੇ ਉੱਤੇ ਵੀ ਲੈ ਕੇ ਹਾਜ਼ਰ ਹੁੰਦੀ ਹਾਂ ਇੱਕ ਮੁਲਾਕਾਤ।
ਸਮਾਏ ਕੀ ਨੇ ਕਿੱਕਰ ਹੁੰਦੇ, ਅੱਖਾਂ ਦੇ ਪੱਤੇ ਕੀ ਹੁੰਦੇ, ਮਿੱਸੀਆਂ ਰੋਟੀਆਂ ਨਾਲ ਗੰਡੇ ਦੇ ਆਪਣੇ ਪੱਤੇ ਕੀ ਹੁੰਦੇ, ਦੱਸ ਬਣਾ ਕੇ ਮੈਨੂੰ ਆਕਾਰ ਕੀ ਬੀਜੋ ਪਾੜੇ ਦਾ, ਇੱਕ ਕੈਦਾ ਅੱਲਾ ਜਿਹੜੇ ਕੁੜ ਦੇ ਕੁਸ਼ਤੀ ਖੁਰਾਕ ਕੀ ਮੱਲਾ, ਕੀ ਹੁੰਦੀ ਸੱਤੀ ਕੀ ਹੁੰਦੀਆਂ ਪੱਲਾ, ਛੱਡ ਕੇ ਬਾਦਸ਼ਾਹ ਹੋਰ ਕੋਈ ਗੁਰਮੁਖੀ ਪਹਾੜੇ ਦਾ, ਇੱਕ ਕੈਦਾ ਖਾਲੀ ਮੇਰੀ ਮਾਂ ਬੋਲੀ ਦੇ ਕਿੰਨੇ ਮਾਲੀ, ਕਈ ਪੁਰਾਤਨ ਕਈ ਸਮਕਾਲੀ, ਬਾਬਾ ਨਾਨਕ ਸਾਡਾ ਬਾਲੀ, ਇਹਨੂੰ ਬੋਲਣ ਦੇ ਵਿੱਚ ਸ਼ਰਮ ਨਾ ਕਰੀਏ ਗੱਲ ਸਾਡੇ ਬਾਰੇ ਆ, ਇੱਕ ਕੈਦਾ ਸਾਨੂੰ ਕਹਿਣਾ ਚਾਹਣਾ, ਅੱਜ ਉਹਨਾਂ ਸਿਰ ਜਸੜ ਦਾ ਹੋਣਾ, ਸਿਆਣਿਆਂ ਦੀਆਂ ਗਾਲਾਂ ਘਿਓ ਦੀਆਂ ਨਾਲਾਂ ਸਾਰੇ ਸਾਰੇ ਦਾ, ਇੱਕ ਕੈਦਾ
ਜੁਗਨਦੀਪ ਜੀ, ਤੁਸੀਂ ਆਵਾਜ਼ ਸੁਣ ਪਾ ਰਹੇ ਹੋ ਮੇਰੀ?
ਹਾਂਜੀ ਹਾਂਜੀ, ਆਵਾਜ਼ ਆ ਰਹੀ ਹੈ ਤੁਹਾਡੀ
ਜੀ।
ਸੰਗਰੂਰ ਜ਼ਿਲ੍ਹੇ ਦੇ ਵਿੱਚ ਦਵਾਰ ਵਾਲਾ ਇੱਕ ਛੋਟਾ ਜਿਹਾ ਪਿੰਡ ਤੇ ਜਨਮ ਸੁਨਾਮ ਵਿਖੇ ਹੋਇਆ
ਜੀ,
ਤੇ ਆਸਟ੍ਰੇਲੀਆ ਆਉਣ ਤੋਂ ਬਾਅਦ ਪਿਛੋਕੜ ਮੇਰਾ ਇੱਕ ਲੀਗਲ ਬੈਕਗ੍ਰਾਉਂਡ ਦਾ, ਐਜ਼ ਏ ਲਾਇਰ ਮੈਂ ਇੰਡੀਆ ਪ੍ਰੈਕਟਿਸ ਕਰਦਾ ਸੀ
ਜੀ।
ਇੱਥੇ ਆਉਣ ਤੋਂ ਬਾਅਦ ਸਭ ਤੋਂ ਪਹਿਲਾਂ ਜੋ ਸ਼ੁਰੂ ਕਰਿਆ ਪ੍ਰਦੇਸ਼ ਐਕਸਪ੍ਰੈਸ ਨਾਂ ਦਾ ਇੱਕ ਪੰਜਾਬੀ ਨਿਊਜ਼ ਪੇਪਰ ਸ਼ੁਰੂ ਕੀਤਾ
ਜੀ,
ਜਿੱਥੇ ਬਤੌਰ ਐਡੀਟਰ ਐਜ਼ ਐਨ ਐਡੀਟਰ ਕੰਮ ਕਰਨ ਦਾ ਮੌਕਾ ਮਿਲਿਆ
ਜੀ।
ਉੱਥੇ ਕਮਿਊਨਿਟੀ ਦੇ ਬਹੁਤ ਸਾਰੇ ਇਸ਼ੂਜ਼ ਨਾਲ ਜੁੜਨ ਦਾ ਟਾਈਮ ਪਤਾ ਲੱਗਿਆ ਵੀ ਕਿਹੜੇ ਕਿਹੜੇ ਇਸ਼ੂਜ਼, ਕਿਹੜੇ ਕਿਹੜੀਆਂ ਭੱਖਦੇ ਮੁੱਦੇ ਨੇ ਜਾਂ ਕਿਹੜੀਆਂ ਕਿਹੜੀਆਂ ਸਾਡੀ ਕਮਿਊਨਿਟੀ ਨੂੰ ਪ੍ਰੋਬਲਮ ਫੇਸ ਕਰਨੀਆਂ ਪੈ ਰਹੀਆਂ
ਜੀ।
ਉੱਥੋਂ ਹੀ ਫਿਰ ਇਹ ਸਿਆਸੀ ਸਫ਼ਰ ਸ਼ੁਰੂ ਹੋ ਗਿਆ।
ਠੀਕ, ਸੋ ਮੇਰਾ ਜਿਹੜਾ ਅਗਲਾ ਸਵਾਲ ਸੀ ਉਹਦਾ ਜਵਾਬ ਮੈਨੂੰ ਲੱਗਦਾ ਤੁਸੀਂ ਨਾਲ ਲੱਗਦਾ ਦੇ ਵੀ ਦਿੱਤਾ, ਕਿਉਂਕਿ ਮੈਂ ਤੁਹਾਡੇ ਤੋਂ ਇਹ ਵੀ ਪੁੱਛਣਾ ਚਾਹੁੰਦੀ ਸੀ ਕਿ ਸਿਆਸਤ ਵੱਲ ਮੁੜਨ ਦਾ ਜਿਹੜਾ ਕਿਵੇਂ ਤੁਹਾਡਾ ਮਨ ਬਣਿਆ, ਕਿਉਂਕਿ ਬਹੁਤੀ ਵਾਰ ਕੀ ਹੁੰਦਾ ਕਿ ਸਾਡੇ ਲੋਕਾਂ ਦੇ ਵਿੱਚ ਇਹ ਮੰਨ ਲਿਆ ਜਾਂਦਾ ਹੈ ਕਿ ਜਿਹੜੀ ਰਾਜਨੀਤੀ ਹੈ ਉਹ ਇੱਕ ਗੰਦੀ ਖੇਡ ਹੈ, ਪਰ ਜਦੋਂ ਅਸੀਂ ਆਸਟ੍ਰੇਲੀਆ ਵਰਗੇ ਮੁਲਕਾਂ ਦੀ ਗੱਲ ਕਰਦੇ ਹਾਂ ਜਾਂ ਜਿਹੜੇ ਵੈਸਟਰਨ ਕੰਟਰੀਜ਼ ਨੇ ਉਹਨਾਂ ਦੀ ਗੱਲ ਕਰਦੇ ਹਾਂ, ਤਾਂ ਉੱਥੇ ਦੀ ਜਿਹੜੀ ਰਾਜਨੀਤੀ ਹੈ ਉਹ ਭਾਰਤੀ ਰਾਜਨੀਤੀ ਤੋਂ ਕਾਫੀ ਵੱਖਰੀ ਹੈ। ਸੋ ਤੁਹਾਡੇ ਤੋਂ ਜਾਣਨਾ ਚਾਹਾਂਗੇ ਕਿ ਤੁਸੀਂ ਇਸ ਨੂੰ ਕਿਵੇਂ ਦੇਖਦੇ ਹੋ।
ਜਿੱਥੋਂ ਤੱਕ ਰਾਜਨੀਤੀ ਦਾ ਸੰਬੰਧ ਆ, ਮੇਰੇ ਪਿਤਾ ਸਰਦਾਰ ਕਰਨੈਲ ਸਿੰਘ ਸਿੱਧੂ ਉਹ ਸ਼ੁਰੂ ਤੋਂ ਰਾਜਨੀਤੀ ਵਿੱਚ ਸੀ
ਜੀ।
ਤੇ ਬਚਪਨ ਤੋਂ ਹੀ ਇੱਕ ਗੁਰਤੀ ਰਾਜਨੀਤੀ ਦੀ ਮਿਲਦੀ ਸੀ,
ਜੀ
ਸੋ ਇਸ ਕਰਕੇ ਇੱਥੇ ਆ ਕੇ ਕਿਸੇ ਵੀ ਪਾਰਟੀ ਨੂੰ ਜੁਆਇਨ ਕਰਨਾ ਸੁਭਾਵਿਕ ਹੀ ਸੀ।
ਜੀ
ਜਿੱਥੋਂ ਤੱਕ ਤੁਸੀਂ ਗੱਲ ਕੀਤੀ ਹੈ ਵੀ ਰਾਜਨੀਤੀ ਇੱਕ ਗੰਦੀ ਖੇਡ ਆ, ਇਹ ਇਹ ਮੇਰੇ ਖਿਆਲ ਦੇ ਵਿੱਚ ਇਹ ਬਿਲਕੁਲ ਗਲਤ ਆ। ਉਹਦਾ ਕਾਰਨ ਇਹ ਗੰਦੀ ਕਰ ਦਿੱਤੀ ਗਈ ਹੈ ਕਈਆਂ ਵੱਲੋਂ,
ਜੀ
ਪਰ ਜੇ ਇੱਥੇ ਦੇਖੀਏ ਆਪਾਂ ਆਸਟ੍ਰੇਲੀਆ, ਹੁਣ ਤਾਂ ਸ਼ਾਇਦ ਪੰਜਾਬ ਵਿੱਚ ਵੀ ਬਹੁਤ ਵੱਡਾ ਬਦਲਾਅ ਆਇਆ ਜਿਹੜਾ ਆਪਾਂ ਸਾਰਿਆਂ ਨੇ ਦੇਖਿਆ,
ਜੀ
ਪਰ ਜੇ ਆਸਟ੍ਰੇਲੀਆ ਦੀ ਗੱਲ ਕਰੀਏ ਤਾਂ ਆਸਟ੍ਰੇਲੀਆ 'ਚ ਇੱਕ ਸੇਵਾ ਦੇ ਤੌਰ ਤੇ ਲਈ ਜਾਂਦੀ ਹੈ। ਇੱਥੋਂ ਦੇ MP ਮਿਨਿਸਟਰ ਆਪਾਂ ਨੂੰ ਆਮ ਸਬਜ਼ੀਆਂ ਖਰੀਦਦੇ ਦੇਖੇ ਜਾਂਦੇ ਨੇ,
ਬਿਲਕੁਲ,
ਕੋਈ ਹੂਟਰ ਵਾਲੀਆਂ ਗੱਡੀਆਂ ਦੇ ਵਿੱਚ ਜਾਂ ਕੋਈ VIP ਕਲਚਰ ਨਹੀਂ ਹੈਗਾ ਇੱਥੇ।
ਜੀ ਜੀ ਬਿਲਕੁਲ। ਸੋ ਬਹੁਤ ਹਟ ਕੇ ਜਿਹੜਾ ਇੱਥੋਂ ਦੇ ਲੋਕਾਂ ਦਾ ਜਿਹੜਾ ਕਿਰਦਾਰ ਹੈ, ਸਪੈਸ਼ਲੀ ਰਾਜਨੀਤਿਕ ਲੋਕਾਂ ਦਾ ਜਿਹੜਾ ਕਿਰਦਾਰ ਹੈ ਉਹ ਬਹੁਤ ਹੀ ਸਧਾਰਨ ਹੈ, ਬਹੁਤ ਆਮ ਹੈ, ਔਰ ਆਮ ਲੋਕਾਂ ਦੇ ਵਿੱਚ ਆਮ ਲੋਕਾਂ ਵਾਂਗੂ ਹੀ ਵਿਚਰਨਾ ਜਿਹੜਾ ਸਭ ਤੋਂ ਵੱਡੀ ਜਿਹੜੀ ਖੂਬੀ ਹੈ ਉਹ ਮੰਨੀ ਜਾਂਦੀ ਹੈ ਇੱਥੋਂ ਦੀ ਦੇ ਰਾਜਨੀਤਿਕ ਆਗੂਆਂ ਦੀ। ਅੱਛਾ, ਜੇ ਅਸੀਂ ਪਾਰਟੀ ਦੀ ਗੱਲ ਕਰੀਏ ਤਾਂ ਜੁਗਨਦੀਪ ਜੀ ਲਿਬਰਲ ਹੀ ਕਿਉਂ?
ਇੱਥੇ ਬਹੁਤ ਵੱਡਾ ਇੱਕ ਮੇਰੇ ਜਸਟਨ, ਮੈਂ ਸੋਚਿਆ ਵੀ ਇੱਥੇ ਪਾਰਟੀ ਜੁਆਇਨ ਕਰਨੀ ਹੈ ਤੇ ਇੱਕ ਬਹੁਤ ਵੱਡਾ ਕੁਐਸਚਨ ਸੀ ਵੀ ਕਿਹੜੀ ਪਾਰਟੀ ਜੁਆਇਨ ਕੀਤੀ ਜਾਵੇ, ਲਿਬਰਲ ਕਰੀ ਜਾਵੇ, ਲੇਬਰ ਕਰੀ ਜਾਵੇ ਜਾਂ ਗ੍ਰੀਨ ਪਾਰਟੀ ਜੁਆਇਨ ਕੀਤੀ ਜਾਵੇ।
ਜੀ
ਤਾਂ ਜਿਹੜੀਆਂ ਪਾਲਿਸੀਜ਼ ਸੀ ਜਿਹੜੀਆਂ ਖਾਸ ਕਰਕੇ ਇਮੀਗ੍ਰੈਂਟਸ ਲਈ, ਮਾਈਗ੍ਰੇਸ਼ਨ ਲਈ ਪਾਲਿਸੀ ਸੀ, ਤਾਂ ਲਿਬਰਲ ਦੀਆਂ ਸਭ ਤੋਂ ਵਧੀਆ ਲੱਗੀਆਂ, ਇਸ ਕਰਕੇ ਮੈਂ ਪਾਰਟੀ ਜੁਆਇਨ ਕੀਤੀ।
ਜੀ
ਕਿਉਂਕਿ ਸਾਡੇ ਸਾਡੇ ਮਾਈਗ੍ਰੈਂਟਸ ਦੇ ਜਿਹੜੇ ਮੁੱਦੇ ਨੇ, ਮੈਂ ਜਿਵੇਂ ਤੁਹਾਨੂੰ ਗੱਲ ਕਰਾਂ ਵੀ ਕੁਛ ਸਾਲ ਪਹਿਲਾਂ ਨਾ ਪੇਰੈਂਟ ਵੀਜ਼ਾ ਸੀ ਜਿਹੜਾ ਉਹ 1 ਸਾਲ ਦਾ ਸੀਗਾ,
ਜੀ
ਕੋਈ ਵੀ ਪੇਰੈਂਟ ਇੱਥੇ ਆਉਂਦਾ ਤਾਂ ਉਹ 1 ਸਾਲ ਸਟੇ ਕਰ ਸਕਦਾ ਸੀ, ਤੇ ਜਿਹੜੇ ਹੁਣ ਮਾਨਯੋਗ ਇਮੀਗ੍ਰੇਸ਼ਨ ਮਿਨਿਸਟਰ ਨੇ ਐਲੈਕਸ ਹਾਲ,
ਜੀ
ਇਹ 2016 ਦੀ ਕੰਪੇਨ ਚ ਘਰੇ ਆਏ ਤੇ ਮੈਂ ਇਹਨਾਂ ਨੂੰ ਕਿਹਾ, ਮੈਂ ਕਿਹਾ ਵੀ ਸਾਡੇ ਸਾਰੇ ਮਾਈਗ੍ਰੈਂਟਸ ਨੂੰ ਇਹ ਬਹੁਤ ਵੱਡਾ ਫੇਸ ਕਰਨਾ ਪੈਂਦਾ ਵੀ ਜਿਹੜਾ ਇਹ ਕੋਈ ਵੀ ਪੇਰੈਂਟ ਆਉਂਦਾ ਤਾਂ ਉਹਦੀ ਉਹ 1 ਸਾਲ ਹੀ ਸਟੇ ਕਰ ਸਕਦਾ,
ਜੀ
ਵੀ ਫਿਰ ਉਹਨਾਂ ਨੂੰ ਜਾਣਾ ਪੈਂਦਾ, ਫਿਰ ਵੀਜ਼ਾ ਅਪਲਾਈ ਕਰਦੇ ਆ, ਫਿਰ ਫੀਸਾਂ ਲੱਗਦੀਆਂ ਨੇ, ਫਿਰ ਇਹ ਟੈਕਸ ਲੱਗਦੀਆਂ ਨੇ,
ਜੀ
ਤਾਂ ਮੈਂ ਕਿਹਾ ਵੀ ਘੱਟੋ ਘੱਟ ਕੈਨੇਡਾ ਮੰਗੂ 10 ਸਾਲ ਦਾ ਕਰੋ, 10 ਨੀ ਮੈਂ ਕਿਹਾ ਚਲੋ 5 ਸਾਲ ਦਾ ਕਰ ਦੋ।
ਜੀ
ਤਾਂ ਉਸੇ ਟਾਈਮ ਉਹਨਾਂ ਨੇ ਵਿਦ ਇਨ 10 ਮਿੰਟਸ ਉੱਥੇ ਸਟੈਨ ਹੋਪ ਗਾਰਡਨ ਇਹ ਗੱਲ ਔਨ ਰਿਕਾਰਡ ਔਨ ਨਿਊਜ਼ ਆ ਉੱਥੇ ਅਨਾਊਂਸ ਕੀਤਾ ਕਿ ਜੇਕਰ ਲਿਬਰਲ ਦੀ ਸਰਕਾਰ ਬਣਦੀ ਹੈ ਤਾਂ ਅਸੀਂ ਪੇਰੈਂਟ ਵੀਜ਼ੇ ਦੀ ਜਿਹੜੀ ਸਟੇ ਆ ਉਹ 5 ਸਾਲ ਕਰਦਾ ਤੇ ਉਹ ਹੁਣ ਹੋ ਗਈ।
ਜੀ
ਹਾਂਜੀ ਉਹ ਗੱਲ ਲਾਗੂ, ਤਾਂ ਵੀ ਇਹ ਜਿਹੜੀਆਂ ਗੱਲਾਂ ਨੇ ਨਾ ਇਹ ਮੇਰੇ ਹਿਸਾਬ ਦੇ ਵਿੱਚ ਵੀ ਲਿਬਰਲ ਪਾਰਟੀ ਬਹੁਤ ਨੇੜਿਓਂ ਹੋ ਕੇ ਸੁਣਦੀ ਹੈ।
ਠੀਕ, ਤੋ ਇਸ ਤੋਂ ਇਲਾਵਾ ਹੋਰ ਲਿਬਰਲ ਦੀਆਂ ਕਿਹੜੀਆਂ ਇਹੋ ਜਿਹੀਆਂ ਪਾਲਿਸੀਜ਼ ਨੇ ਜਿਹੜੀਆਂ ਤੁਹਾਨੂੰ ਪ੍ਰਭਾਵਿਤ ਕਰਦੀਆਂ ਨੇ?
ਸਭ ਤੋਂ ਵੱਡੀ ਤਾਂ ਜੋ ਕੋਵਿਡ ਦਾ ਸਮਾਂ ਲੰਘਿਆ ਤਾਂ ਮੈਂ ਸਮਝਦਾ ਵੀ ਜੇ ਲਿਬਰਲ ਗਵਰਨਮੈਂਟ ਨਾ ਹੁੰਦੀ
ਜੀ
ਤਾਂ ਸ਼ਾਇਦ ਅੱਜ ਸਾਡੇ ਆਸਟ੍ਰੇਲੀਆ ਦੀ ਤਸਵੀਰ ਹੋਰ ਹੋਣੀ ਸੀ। ਮਾਨਯੋਗ ਪ੍ਰਧਾਨ ਮੰਤਰੀ ਸਕਾਟ ਮੋਰਿਸਨ ਦੁਆਰਾ ਜਿਸ ਤਰ੍ਹਾਂ ਇਕਨੋਮੀ ਨੂੰ ਹੈਂਡਲ ਕੀਤਾ,
ਜੀ
ਜਿਸ ਤਰ੍ਹਾਂ ਸਾਰੇ ਕੋਵਿਡ ਚ ਇੱਕ ਸੇਫਲੀ ਸਾਰੇ ਆਸਟ੍ਰੇਲੀਅਨਸ ਨੂੰ ਕੱਢ ਕੇ ਲੈ ਕੇ ਗਏ ਨੇ
ਜੀ,
ਤੇ ਸਾਰਾ ਵਰਲਡ ਉਹਨਾਂ ਵੱਲ ਦੇਖ ਰਿਹਾ, ਉਹਨਾਂ ਦੀ ਗਾਈਡੈਂਸ ਦੀ ਉਹ ਕਰ ਰਿਹਾ ਵੀ ਉਹਨਾਂ ਤੋਂ ਗਾਈਡੈਂਸ ਲੈ ਰਿਹਾ
ਜੀ,
ਤਾਂ ਇੱਕ ਇਕਨੋਮੀ ਨੂੰ ਹੈਂਡਲ ਕਰਨਾ ਜੋ ਅੱਜ ਦਾ ਸਪੈਸ਼ਲ ਹੁਣ ਦਾ ਦੌਰ ਚੱਲ ਰਿਹਾ ਹੈ
ਜੀ,
ਜਿਵੇਂ ਕਹਿੰਦੇ ਹੁੰਦੇ ਨੇ ਨਾ ਵੀ ਚੱਲਦੀ ਲੜਾਈ ਚ ਸੈਨਾਪਤੀ ਨਹੀਂ ਬਦਲਦੇ, ਤਾਂ ਹੁਣ ਇੱਕ ਕੋਵਿਡ ਦੀ ਲੜਾਈ ਚੱਲ ਰਹੀ ਹੈ ਤੇ ਸਕਾਟ ਮੋਰਿਸਨ ਇੱਕ ਇਹੋ ਜਿਹੇ ਸੈਨਾਪਤੀ ਨੇ ਜਿਨ੍ਹਾਂ ਨੇ ਦੇਸ਼ ਨੂੰ ਬਚਾ ਕੇ ਰੱਖਿਆ
ਜੀ,
ਤੇ ਹੁਣ ਮੇਰੇ ਖਿਆਲ ਦੇ ਵਿੱਚ ਆਸਟ੍ਰੇਲੀਅਨਸ ਨੂੰ ਸੈਨਾਪਤੀ ਨਹੀਂ ਬਦਲਣਾ ਚਾਹੀਦਾ।
ਜੀ ਜੀ ਅੱਛਾ, ਜਦੋਂ ਅਸੀਂ ਮੁੱਦਿਆਂ ਦੀ ਗੱਲ ਕਰਦੇ ਹਾਂ ਤਾਂ ਸੁਭਾਵਿਕ ਹੈ ਕਿ ਸਭ ਤੋਂ ਪਹਿਲਾਂ ਅਸੀਂ ਆਪਣੇ ਭਾਈਚਾਰੇ ਦੇ ਮੁੱਦਿਆਂ ਤੋਂ ਜ਼ਿਆਦਾ ਜਾਣੂ ਹੁੰਦੇ ਹਾਂ, ਸਾਡੀਆਂ ਕੀ ਸਮੱਸਿਆਵਾਂ ਨੇ, ਹੈ ਨਾ। ਜਿਵੇਂ ਤੁਸੀਂ ਦੱਸਿਆ ਵੀ ਹੈ ਕਿ ਤੁਸੀਂ ਕਾਫੀ ਨੇੜਿਓਂ ਜੁੜੇ ਵੀ ਹੋਏ ਹੋ ਭਾਈਚਾਰੇ ਦੇ ਨਾਲ, ਔਰ ਬਹੁਤ ਸਾਰੀਆਂ ਸਮੱਸਿਆਵਾਂ ਦੇ ਹੱਲ ਦੇ ਲਈ ਪਹਿਲਾਂ ਤੋਂ ਯਤਨ ਕਰਦੇ ਵੀ ਆ ਰਹੇ ਹੋ। ਪੇਰੈਂਟ ਵੀਜ਼ੇ ਦੀ ਗੱਲ ਤੁਸੀਂ ਕੀਤੀ ਹੈ, ਪਿੱਛੇ ਜੇ ਮੈਂ ਤੁਹਾਡੀ ਕੋਈ ਕੈਂਪੇਨ ਦੇਖ ਰਹੀ ਸੀ ਫੇਸਬੁੱਕ ਮੀਡੀਆ ਦੇ ਉੱਤੇ, ਸ਼ਾਇਦ ਤੁਸੀਂ ਜਿਹੜੀ ਮੋਟਰ ਬਾਈਕਸ ਤੇ ਦਸਤਾਰ ਪਾ ਕੇ, ਕਿਉਂਕਿ ਹੈਲਮੇਟ ਜਿਹੜੀ ਹੈ ਉਹ ਅਜੇ ਵੀ ਮੇਰਾ ਖਿਆਲ ਨਿਊ ਸਾਊਥ ਵੇਲਸ ਦੇ ਵਿੱਚ ਜ਼ਰੂਰੀ ਹੈ, ਸੋ ਇਹਦੇ ਬਾਰੇ ਵੀ ਇੱਕ ਜਿਹੜੀ ਕੈਂਪੇਨ ਹੈ ਉਹ ਚਲਾਈ ਸੀ। ਪਰ ਇਸ ਤੋਂ ਇਲਾਵਾ ਜੁਗਨਦੀਪ ਜੀ, ਹੋਰ ਕਿਹੜੇ ਮੁੱਦੇ ਜਿਹੜੇ ਤੁਸੀਂ ਦੇਖਦੇ ਹੋ ਵੀ ਪਹਿਲ ਦੇ ਆਧਾਰ ਦੇ ਉੱਤੇ ਹੱਲ ਹੋਣੇ ਜ਼ਰੂਰੀ ਹੈ?
ਕਈ ਕਈ ਗੱਲਾਂ ਨੇ, ਇੱਥੇ ਜਿਵੇਂ ਹੈਲਮੇਟ ਵਾਲਾ ਇਸ਼ੂ ਸੀ,
ਜੀ
ਸੋ ਜਿੰਨੀ ਕੋਸ਼ਿਸ਼ ਹੁੰਦੀ ਹੈ ਜਦੋਂ ਵੀ ਪਤਾ ਲੱਗਦਾ ਵੀ ਕਮਿਊਨਿਟੀ, ਕਿਉਂਕਿ ਇਹ ਗੱਲਾਂ ਉੱਤੇ ਮਿਨਿਸਟਰੀ ਲੈਵਲ ਤੱਕ ਪਹੁੰਚਾਉਣੀਆਂ ਬਹੁਤ ਜ਼ਰੂਰੀ ਹੁੰਦੀਆਂ।
ਜੀ
ਹੁਣ ਹੈਲਮੇਟ ਦੀ ਗੱਲ ਸੀ ਤੇ ਉਸ ਤੋਂ ਬਾਅਦ ਜਦੋਂ ਮੈਂ ਦੇਖਿਆ ਵੀ ਜਿਹੜੇ ਇੰਟਰਨੈਸ਼ਨਲ ਸਟੂਡੈਂਟਸ ਨੇ
ਜੀ,
ਤਾਂ ਉਹ ਆਈਲੈਟਸ ਦੀ ਵੈਲਿਡਿਟੀ ਨੂੰ ਲੈ ਕੇ ਬੜਾ ਸਫ਼ਰ ਕਰ ਰਹੇ ਨੇ। 2 ਸਾਲ ਬਾਅਦ ਆਈਲੈਟਸ ਐਕਸਪਾਇਰ ਹੋ ਜਾਂਦਾ
ਜੀ,
ਤਾਂ ਉਸ ਤੋਂ ਬਾਅਦ ਫੇਰ ਫੀਸਾਂ ਭਰੋ, ਫੇਰ ਆਈਲੈਟਸ ਦਿਓ, ਕੀ ਉਹ 2 ਸਾਲ ਬਾਅਦ ਅੰਗਰੇਜ਼ੀ ਭੁੱਲ ਜਾਂਦੀ? ਤਾਂ ਇਹ ਗੱਲ ਵੀ ਮੈਂ ਮਾਨਯੋਗ ਜੋ ਸਾਡੇ ਇਮੀਗ੍ਰੇਸ਼ਨ ਮਿਨਿਸਟਰ ਨੇ ਉਹਨਾਂ ਨਾਲ ਕੀਤੀ ਹੈ। ਮੈਂ ਕਿਹਾ ਵੀ ਇਹਦੀ ਘੱਟੋ ਘੱਟ 5 ਸਾਲੇ ਦੀ ਵੈਲਿਡਿਟੀ ਕਰੋ, ਤਾਂ ਉਹਦੀ ਵੀ ਇੱਕ ਪਟੀਸ਼ਨ ਰਨ ਕੀਤੀ ਹੈ, ਸਾਰੇ ਸਿਗਨੇਚਰ ਹੋ ਗਏ, ਇਲੈਕਸ਼ਨਾਂ ਦੇ ਕਰਕੇ ਥੋੜਾ ਜਿਹਾ ਸਬਮਿਸ਼ਨ ਚ ਦੇਰ ਹੋ ਗਈ
ਜੀ,
ਤੇ ਇਸ ਤੋਂ ਬਾਅਦ ਉਹ ਵੀ ਕਰਨੀ ਹੈ।
ਤੇ
ਹੋਰ ਵੀ ਇੰਟਰਨੈਸ਼ਨਲ ਸਟੂਡੈਂਟ ਹੁਣ ਇੱਥੇ ਆਉਂਦਾ, ਜਿਹੜੇ ਜਿਹੜੀਆਂ ਉਹਨਾਂ ਦੀਆਂ ਪ੍ਰੋਬਲਮਸ ਨੇ ਉਹ ਕੱਲਾ ਤੇ ਨਹੀਂ ਗਈ ਇੰਡੀਆ ਤੋਂ ਜਾਂ ਕਿਸੇ ਵੀ ਭਾਈਚਾਰੇ ਤੋਂ, ਕਿਤੇ ਵੀ ਕੋਵਿਡ ਦੇ ਦੌਰਾਨ ਜਦੋਂ ਮੈਂ ਇੱਥੇ ਸਟਰਗਲ ਕਰ ਰਹੇ ਸੀਗੇ ਇੰਟਰਨੈਸ਼ਨਲ ਸਟੂਡੈਂਟ, ਤਾਂ ਮੈਂ ਉਦੋਂ ਵੀ ਪਟੀਸ਼ਨ ਲੈ ਕੇ NSW ਗਵਰਨਮੈਂਟ ਕੋਲ ਗਿਆ, ਇੰਟਰਨੈਸ਼ਨਲ ਸਟੂਡੈਂਟ ਹੈਲਪ ਆਰਗੇਨਾਈਜੇਸ਼ਨ ਬਣਾਈ, ਤੇ ਉਹਨਾਂ ਨੂੰ ਕਿਹਾ ਵੀ ਕੁਛ ਨਾ ਕੁਛ ਕਰੋ, ਤਾਂ ਉਹਨਾਂ ਨੇ $20 million ਦਾ ਇੱਕ ਪੈਕੇਜ ਅਨਾਊਂਸ ਕੀਤਾ ਜਿਹਦੇ ਅੰਡਰ ਇੰਟਰਨੈਸ਼ਨਲ ਸਟੂਡੈਂਟਸ ਨੂੰ ਫ੍ਰੀ ਅਕੋਮੋਡੇਸ਼ਨ ਦੇ ਦਿੱਤੀ।
ਠੀਕ
ਜੀ, ਕੁਛ ਇਹੋ ਜਿਹੇ ਮੁੱਦੇ ਨੇ ਜਿਹਨਾਂ ਦਾ ਸਾਨੂੰ ਗ੍ਰਾਸ ਰੂਟ ਤੇ ਪਤਾ ਲੱਗ ਸਕਦਾ। ਹੁਣ 485 ਵਾਲੇ ਸੀਗੇ
ਜੀ,
ਉਹ ਇੱਥੇ ਵੀਜ਼ਾ ਨਹੀਂ ਕਰ ਸਕਦੇ, ਉਹ ਵੀ ਮੈਂ ਮਾਨਯੋਗ ਇਮੀਗ੍ਰੇਸ਼ਨ ਮਿਨਿਸਟਰ ਨੂੰ ਰਿਕੁਐਸਟ ਕੀਤੀ ਵੀ ਕੁਛ ਨਾ ਕੁਛ ਕਰੋ, ਇਹਨਾਂ ਨੂੰ ਕੰਟਰੀ ਆਊਟ ਨਹੀਂ ਕਰ ਸਕਦੇ ਕੋਵਿਡ ਕਰਕੇ, ਜਿਹਨਾਂ ਦੇ ਇਨਵੀਟੇਸ਼ਨ ਆਏ ਪਏ ਨੇ ਉਹਨਾਂ ਦੇ ਇਨਵੀਟੇਸ਼ਨ ਐਕਸਪਾਇਰ ਹੋ ਰਹੇ ਨੇ। ਸੋ ਜਿੱਥੇ ਵੀ ਜਦੋਂ ਗੱਲ ਪਤਾ ਲੱਗਦੀ ਹੈ, ਚਾਹੇ ਉਹ ਸਾਡੀ ਸਰਕਾਰ ਆ ਚਾਹੇ ਦੂਸਰੀ ਸਰਕਾਰ ਆ, ਪੂਰੀ ਕੋਸ਼ਿਸ਼ ਕਰੀਂਦੀ ਹੈ ਕਿ ਉਹ ਮੁੱਦਾ ਨੂੰ ਸਰਕਾਰੀ ਦਰਬਾਰੇ ਪਹੁੰਚਾਇਆ ਜਾਵੇ
ਜੀ। ਗੱਲ ਆਪਾਂ ਭਾਈਚਾਰੇ ਦੀ ਕਰ ਰਹੇ ਸੀ, ਪਰ ਜੇ ਓਵਰਆਲ ਵੀ ਦੇਖਿਆ ਜਾਵੇ ਤਾਂ ਇਕੋਨਮੀ ਜਿਹੜੀ ਹੈ ਉਹ ਕਈ ਵਾਰ ਐਵੇਂ ਵੀ ਲੱਗਦਾ ਕਿ ਡਾਵਾਂਡੋਲ ਸਥਿਤੀ ਦੇ ਵਿੱਚ ਹੈ, ਕਿਉਂਕਿ ਬਹੁਤ ਸਾਰੇ ਜਿਹੜੇ ਬਿਜ਼ਨਸਿਸ ਆ, ਵਿਸ਼ੇਸ਼ ਤੌਰ ਤੇ ਜਦੋਂ ਅਸੀਂ ਕੰਸਟਰਕਸ਼ਨ ਇੰਡਸਟਰੀ ਦੀ ਗੱਲ ਕਰਦੇ ਹਾਂ, ਹੈ ਨਾ, ਉਹਦੇ ਵਿੱਚ ਕਾਫੀ ਡਿਲੇ ਚੱਲ ਰਹੇ ਆ, ਹੋਰ ਵੀ ਬਹੁਤ ਸਾਰੇ ਚੈਲੰਜਸ ਜਿਹੜੇ ਆ ਵੱਖ ਵੱਖ ਖਿੱਤਿਆਂ ਦੇ ਵਿੱਚ ਵੱਖ ਵੱਖ ਖੇਤਰਾਂ ਦੇ ਵਿੱਚ ਆ ਰਹੇ ਆ। ਵਿਸ਼ੇਸ਼ ਤੌਰ ਦੇ ਉੱਤੇ ਇਸ ਵੇਲੇ ਲੇਬਰ ਦੀ ਬਹੁਤ ਵੱਡੀ ਸਮੱਸਿਆ ਆਪਣੇ ਆਸਟ੍ਰੇਲੀਆ ਦੇ ਵਿੱਚ, ਮੈਨੂੰ ਲੱਗਦਾ ਤੁਹਾਡੇ ਆਪਣੇ ਸੂਬੇ ਦੇ ਵਿੱਚ ਵੀ ਸ਼ਾਇਦ ਇਹ ਰਹੀ ਹੋਵੇਗੀ। ਸੋ ਇਸ ਸੰਬੰਧ ਦੇ ਵਿੱਚ ਜੁਗਨਦੀਪ ਜੀ, ਤੁਸੀਂ ਕਿਸ ਤਰ੍ਹਾਂ ਸਰਕਾਰ ਤੱਕ ਜਿਹੜੀ ਪਹੁੰਚ ਹੈ ਉਹ ਬਣਾ ਰਹੇ ਹੋ?
ਜਿਹੜੀ ਇਹ ਲੇਬਰ ਦੀ ਗੱਲ ਆ, ਲੇਬਰ ਦੀ ਘਾਟ ਆ, ਉਹ ਮੇਰੇ ਖਿਆਲ ਚ ਕੋਵਿਡ ਕਰਕੇ ਜਾਂ ਕੰਸਟਰਕਸ਼ਨ ਇੰਡਸਟਰੀ ਦੇ ਵਿੱਚ ਜੋ ਮਟੀਰੀਅਲ ਦੀ ਸ਼ਾਰਟੇਜ ਚੱਲ ਰਹੀ ਆ, ਉਹ ਤਾਂ ਓਵਰਆਲ ਹੀ ਸਾਰੇ ਦੇਸ਼ਾਂ ਦੇ ਵਿੱਚ ਲੋਕਡਾਊਨ ਲੱਗਿਆ ਹੋਣ ਕਰਕੇ ਉਹਦੇ ਕਰਕੇ ਆ। ਉਹ ਜਿੱਥੋਂ ਤੱਕ ਆਸਟ੍ਰੇਲੀਅਨ ਗਵਰਨਮੈਂਟ ਦੀ ਗੱਲ ਆ, ਇਹ ਤਾਂ ਮੇਰੇ ਖਿਆਲ ਚ ਆਸਟ੍ਰੇਲੀਆ ਇਹਦੇ ਵਿੱਚ ਕੰਸਟਰਕਸ਼ਨ ਇੰਡਸਟਰੀ ਚ ਕਿੱਡਾ ਵੱਡਾ ਬੂਸਟ ਕੀਤਾ, ਫਸਟ ਹੋਮ ਬਾਇਰ ਗ੍ਰਾਂਟ ਕੀਤੀ, ਰੈਨੋਵੇਸ਼ਨ ਗ੍ਰਾਂਟ ਕੀਤੀ, ਤਾਂ ਉਹ ਆਸਟ੍ਰੇਲੀਆ ਲੈਵਲ ਤੇ ਨਹੀਂ, ਉਹ ਤਾਂ ਕਈ ਕੰਟਰੀਜ਼ ਤੋਂ ਜਿੱਥੋਂ ਕੋਈ ਸਮਾਨ ਆਉਂਦਾ ਉੱਥੇ ਲੋਕਡਾਊਨ ਆ, ਚਾਈਨਾ ਲੋਕਡਾਊਨ ਆ, ਕਈ ਵਾਰ ਇੰਡੀਆ ਦੇ ਵਿੱਚ ਲੋਕਡਾਊਨ ਦੇ ਆ
ਜੀ,
ਦੇਰੀ ਉਹਦੇ ਕਰਕੇ ਹੋ।
ਠੀਕ, ਸਾਡੇ ਨਾਲ ਸਿੰਘ ਗੁਰਮਿੰਦਰ ਜੁੜੇ ਹੋਏ ਆ, ਕਹਿੰਦੇ ਪਲੀਜ਼ ਆਸਕ ਹਾਊ ਫੈਡਰਲ ਗਵਰਨਮੈਂਟ ਹੈਂਡਲਸ ਏਜਡ ਕੇਅਰ ਸੈਕਟਰ ਇਨ COVID-19। ਜੇ ਤੁਸੀਂ ਸਵਾਲ ਦਾ ਜਵਾਬ ਦੇਣਾ ਜ਼ਰੂਰੀ ਸਮਝੋ ਜੀ।
ਹਾਂਜੀ ਹਾਂਜੀ ਬਿਲਕੁਲ
ਜੀ,
ਨਹੀਂ ਬਹੁਤ ਵਧੀਆ ਤਰੀਕੇ ਨਾਲ ਹੈਂਡਲ ਕੀਤਾ ਏਜਡ ਕੇਅਰ ਸੈਕਟਰ ਨੇ, ਕਿੰਨਾ ਉਹਨਾਂ ਦੀਆਂ ਜਿਹੜੀਆਂ ਰਿਸਟ੍ਰਿਕਸ਼ਨ ਸੀ ਜਾਂ ਉਹਨਾਂ ਦੀ ਪਾਲਿਸੀ ਜਾਂ ਪ੍ਰੋਸੀਜਰ ਸੀਗੇ ਵੀ ਉਹਨਾਂ ਦੀ ਐਂਟਰੈਂਸ ਜਾਂ ਉਹਨਾਂ ਨੂੰ ਕਿਸ ਤਰ੍ਹਾਂ ਆਈਸੋਲੇਟ ਕਰਕੇ ਉਹਨਾਂ ਦੇ ਉਹਨਾਂ ਦੀ ਸੇਫਟੀ ਨੂੰ ਬਹੁਤ ਪ੍ਰਾਇਓਰਟੀ ਤੇ ਲੈ ਕੇ ਹੈਂਡਲ ਕੀਤਾ।
ਜੀ ਜੀ ਬਿਲਕੁਲ, ਅੱਛਾ ਜੁਗਨਦੀਪ ਜੀ, ਤੁਹਾਡੇ ਤੋਂ ਹੁਣ ਇਹ ਪੁੱਛਣਾ ਚਾਹਾਂਗੇ ਕਿ ਜਿਵੇਂ ਤੁਸੀਂ ਨਿਊ ਸਾਊਥ ਵੇਲ ਦੇ ਸ਼ਿਫਲੇ ਵਾਰਡ ਦੇ ਵਿੱਚ ਇਸ ਵੇਲੇ ਆਪਣੇ ਭਾਈਚਾਰੇ ਦੀ ਨੁਮਾਇੰਦਗੀ ਜਿਹੜੀ ਹੈ ਉਹ ਕਰ ਰਹੇ ਹੋ, ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਉਮੀਦ ਵੀ ਕਰੋਗੇ ਕਿ ਜਿਹੜੀ ਆਪਣੇ ਭਾਈਚਾਰੇ ਦੀ ਜਿਹੜੀ ਵੋਟ ਹੈ ਉਹ ਤੁਹਾਨੂੰ ਹੀ ਜਾਵੇ, ਸੋ ਇੱਕ ਦੋ ਜਿਹੜੇ ਕੋਈ ਇਹੋ ਜਿਹੇ ਪੁਆਇੰਟਸ ਜਿਨ੍ਹਾਂ ਦੇ ਉੱਤੇ ਤੁਸੀਂ ਗੱਲ ਕਰਨੀ ਚਾਹੋ ਕਿ ਭਾਈਚਾਰੇ ਦੀ ਵੋਟ ਤੁਹਾਨੂੰ ਕਿਉਂ ਜਾਵੇ?
ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਜੀ, ਭਾਈਚਾਰੇ, ਜੇ ਮੈਂ ਇਹ ਗੱਲ ਕਹੂੰਗਾ ਵੀ ਮੈਂ ਇੱਕ ਪੰਜਾਬੀ ਹਾਂ ਤੇ ਮੈਨੂੰ ਪੰਜਾਬੀ ਹੋਣ ਦੇ ਨਾਤੇ ਵੋਟ ਦਿਓ ਤਾਂ ਇਹ
ਜੀ
ਬਹੁਤ ਗਲਤ ਹੋਊ।
ਜੀ
ਪਰ
ਜੀ
ਪੰਜਾਬੀ ਇੱਕ ਪਰਿਵਾਰ ਆ, ਮੇਰਾ ਪਰਿਵਾਰ ਆ। ਕਹਿੰਦੇ ਵੀ ਕੋਈ ਵੀ ਮੁਹਿੰਮ ਸ਼ੁਰੂ ਕਰਨੀ ਹੋਵੇ ਤਾਂ ਸਭ ਤੋਂ ਪਹਿਲਾਂ ਘਰ ਚੋਂ ਆਪਣੇ ਪਰਿਵਾਰ ਤੋਂ ਸ਼ੁਰੂ ਕਰਨੀ ਚਾਹੀਦੀ।
ਬਿਲਕੁਲ
ਸੋ ਮੈਂ ਇੱਕ ਪਰਿਵਾਰ ਹੋਣ ਦੇ ਨਾਤੇ ਜ਼ਰੂਰ ਬੇਨਤੀ ਕਰਦਾ
ਜੀ
ਕਿ ਚੋਣ ਮੇਰੀ, ਇਹ ਪਾਰਲੀਮੈਂਟ ਦੀ ਚੋਣ ਇੱਕ ਵੱਡੀ ਸੀਟ ਆ, 1,21,000 ਵੋਟਰ ਨੇ ਇਹਦੇ ਵਿੱਚ,
ਜੀ
ਬਹੁਤ ਵੱਡਾ ਏਰੀਆ। ਤੋ ਇਕੱਲੇ ਤੋਂ ਨਹੀਂ ਕਵਰ ਹੋਣਾ, ਉਹ ਸਾਰਿਆਂ ਨੂੰ ਰਲ ਕੇ ਹੀ ਕਵਰ ਕਰਨਾ ਪਿਆ।
ਜੀ
ਤੇ ਮੇਰੀ ਇਹੀ ਬੇਨਤੀ ਹੈ ਵੀ ਜੋ ਮੇਰੀ ਪ੍ਰੋਫਾਈਲ ਦੇਖ ਕੇ ਅੱਜ ਤੱਕ ਜਿੰਨੇ ਕੁ ਜੋ ਮੇਰੀ ਕਪੈਸਿਟੀ ਸੀ, ਜਿੰਨੇ ਕੁ ਮੇਰੇ ਤੋਂ ਮੁੱਦੇ ਚੁੱਕੇ ਗਏ,
ਜੀ
ਚਾਹੇ ਉਹ ਜ਼ਿਆਦਾ ਸੀ, ਚਾਹੇ ਜਿਸ ਅੱਜ ਤੋਂ ਕੁਛ ਸਾਲ ਪਹਿਲਾਂ ਪੇਰੈਂਟ ਵੀਜ਼ਾ ਬੰਦ ਹੀ ਕਰਤਾ ਸੀ, ਤਾਂ ਮੈਂ 9,000 ਸਿਗਨੇਚਰ ਕਰਾ ਕੇ ਪਟੀਸ਼ਨ ਕਰਾ ਕੇ ਸਬ ਕਲਾਸ 1 ਨੂੰ 3 ਰੀਇਨਸਟੇਟ ਲਈ ਫੈਡਰਲ ਪਾਰਲੀਮੈਂਟ ਚ ਪਟੀਸ਼ਨ ਦਿੱਤੀ ਤੇ ਉਸ ਤੋਂ ਬਾਅਦ ਉਹ ਰੀਇਨਸਟੇਟ ਵੀ ਹੋਈ।
ਜੀ
ਤੇ ਚਾਹੇ ਉਹ ਹੈਲਮਟ ਦਾ ਮਸਲਾ ਸੀ, ਚਾਹੇ ਉਹ ਆਈਲੈਟਸ ਦੀ ਵੈਲਿਡਿਟੀ ਦਾ ਮਸਲਾ ਸੀ, ਚਾਹੇ ਉਹ ਕੋਵਿਡ ਦੌਰਾਨ ਸਟੂਡੈਂਟਸ ਦੀ ਹੈਲਪ ਕਰਨ ਦਾ ਮਸਲਾ ਸੀ, ਚਾਹੇ ਕੋਈ ਇੰਟਰਨੈਸ਼ਨਲ ਸਟੂਡੈਂਟ ਦਾ ਮੁੱਦਾ, ਤਾਂ ਉਹ ਪ੍ਰੋਫਾਈਲ ਦੇ ਇੱਕ, ਉਸ ਤੋਂ ਉੱਪਰੋਂ ਇੱਕ ਪਰਿਵਾਰ ਹੋਣ ਦੇ ਨਾਤੇ
ਜੀ
ਸਾਰੇ ਜਣਿਆਂ ਨੂੰ ਇਹ ਬੇਨਤੀ ਹੈ ਕਿ ਚੋਣ ਮੇਰੀ ਨੀ, ਤੁਸੀਂ ਆਪਣੀ ਚੋਣ ਮੰਨ ਕੇ ਲੜਨਾ।
ਜੀ
ਤੇ ਮੈਂ ਅੱਧੀ ਰਾਤ ਵੀ ਹਾਜ਼ਰਾਂ ਸੇਵਾ ਲਈ, ਕੋਈ ਵੀ ਕਿਤੇ ਵੀ ਕੋਈ ਜੋ ਮੇਰੀ ਕਪੈਸਿਟੀ ਦਾ ਮੁੱਦਾ ਜਦੋਂ ਵੀ ਕੋਈ ਆਊਗਾ ਤਾਂ ਮੈਂ ਹਾਜ਼ਰ ਰਹਾਂਗਾ।
ਜੀ ਤੇ ਇਸ ਤੋਂ ਇਲਾਵਾ ਹੋਰ ਕਿਸ ਤਰ੍ਹਾਂ ਦਾ ਜਿਹੜਾ ਸਹਿਯੋਗ ਹੈ ਉਹ ਤੁਸੀਂ ਭਾਈਚਾਰੇ ਤੋਂ ਚਾਹੁੰਦੇ ਹੋ, ਉਮੀਦ ਰੱਖਦੇ ਹੋ? ਸਾਡੇ ਨਾਲ ਬਹੁਤ ਸਾਰੇ ਦੋਸਤ ਵੀ ਇਸ ਵੇਲੇ ਜੁੜੇ ਹੋਏ ਨੇ ਜਿਨ੍ਹਾਂ ਦੇ ਲਗਾਤਾਰ ਮੈਸੇਜਸ ਮੇਰੇ ਤੱਕ ਪਹੁੰਚ ਰਹੇ ਨੇ, ਈਮੇਲ ਦੇ ਜ਼ਰੀਏ ਜਾਂ ਫਿਰ ਟੈਲੀਗ੍ਰਾਮ ਦੇ ਜ਼ਰੀਏ ਪਹੁੰਚੇ ਹੋਏ ਆ। ਮੈਂ ਉਹ ਮੈਸੇਜਸ ਜ਼ਰੂਰ ਸ਼ਾਮਲ ਕਰਾਂਗੀ, ਪਰ ਤੁਹਾਡੇ ਤੋਂ ਮੈਂ ਜ਼ਰੂਰ ਇਸ ਤੋਂ ਪਹਿਲਾਂ ਜਾਣਨਾ ਚਾਹੂੰਗੀ ਕਿ ਹੋਰ ਕਿਸ ਤਰ੍ਹਾਂ ਦਾ ਜਿਹੜਾ ਸਹਿਯੋਗ ਹੈ, ਕਿਉਂਕਿ ਇਹ ਵੀ ਇੱਕ ਕੈਂਪੇਨ ਹੁੰਦੀ ਹੈ ਜਦੋਂ ਇਲੈਕਸ਼ਨ ਦੀ ਗੱਲ ਹੁੰਦੀ ਹੈ ਤਾਂ ਇਲੈਕਸ਼ਨ ਕੈਂਪੇਨ ਦੇ ਵਿੱਚ ਵੀ ਬਹੁਤ ਸਾਰੇ ਆਪਣਿਆਂ ਦਾ ਜਿਹੜਾ ਸਹਿਯੋਗ ਹੈ ਬਹੁਤ ਜ਼ਰੂਰੀ ਹੁੰਦਾ। ਜਿਵੇਂ ਤੁਸੀਂ ਕਿਹਾ ਕਿ ਆਪਣਾ ਜਿਹੜਾ ਪਰਿਵਾਰ ਹੈ ਜਦੋਂ ਉਹ ਨਾਲ ਖੜਦਾ ਤਾਂ ਉਹਦੇ ਨਾਲ ਹੌਸਲਾ ਜਿਹੜਾ ਉਹ ਵੀ ਦੁੱਗਣਾ ਤਿੱਗਣਾ ਜ਼ਰੂਰ ਹੁੰਦਾ। ਜੀ
ਨਹੀਂ ਬਿਲਕੁਲ ਜੀ, ਦੇਖੋ ਜੇ ਪਰਿਵਾਰ ਨਾਲ ਨਹੀਂ ਖੜੂਗਾ
ਜੀ
ਫਿਰ ਬਗਾਨਿਆਂ ਕੋਲੇ ਤਾਂ ਬਹੁਤ ਮੁਸ਼ਕਿਲ ਹੈ ਨਾ।
ਜੀ ਜੀ
ਪਹਿਲਾਂ ਪਰਿਵਾਰ ਮੇਰੀ ਸਾਰਿਆਂ ਅੱਗੇ, ਕਿਉਂਕਿ ਚਿਫਲੀ ਜਿਹੜੀ ਪਾਰਲੀਮੈਂਟਲੀ ਸੀਟ ਆ ਇਹਦੇ ਵਿੱਚ ਬਹੁਤ ਜ਼ਿਆਦਾ ਪੰਜਾਬੀ ਭਾਈਚਾਰਾ
ਜੀ,
ਤੇ ਉਹਨਾਂ ਸਾਰਿਆਂ ਇੱਕੋ ਹੀ ਬੇਨਤੀ ਆ ਵੀ ਉਹਨਾਂ ਦੀ ਤਾਂ ਵੋਟ ਹੈਗੀ ਆ ਪਰ ਉਹ ਆਪਣੇ ਇੱਕ ਘਰ ਇੱਧਰ ਲਾ ਇੱਕ ਘਰ ਇੱਧਰ ਲਾ
ਜੀ
ਉਹਨਾਂ ਦੀਆਂ ਵੋਟਾਂ ਜ਼ਰੂਰ ਪਵਾ ਦੇਣ।
ਜੀ ਜੀ
ਇਹ ਸੀਟ 200% ਨਿਕਲ ਜੂ।
ਜੀ ਜੀ ਬਿਲਕੁਲ, ਔਰ ਸਾਡੀ
ਕੌਣ ਮੈਂ ਮੰਨ ਕੇ ਕਿ ਅਸੀਂ ਇੱਕ ਆਪਣਾ ਘਰ ਸੱਜੇ ਪਾਸੇ ਵਾਲਾ ਇੱਕ ਖੱਬੇ ਪਾਸੇ ਵਾਲੇ ਦੀ ਵੋਟ ਜ਼ਰੂਰ ਪਵਾਉਣੀ, ਤੁਸੀਂ ਮਤਲਬ ਕਿ ਯਕੀਨ ਨਹੀਂ ਕਰਨਾ ਅਸੀਂ ਇਹ ਨਾ ਜਿੰਨਾ ਵੀ ਭਾਈਚਾਰਾ ਪੰਜਾਬੀ ਰਹਿ ਰਿਹਾ ਉਹ ਆਪ ਮੁਹਾਰੀ ਮੇਰੀ ਕੰਪੇਨ ਚਲਾ ਰਹੇ ਨੇ
ਜੀ।
ਘੱਟੋ ਘੱਟ ਪਿਛਲੇ ਕੱਲ ਤੇ ਪਰਸੋਂ ਦੇ ਵਿੱਚ 150 ਤੋਂ ਲੈ ਕੇ 200 ਕੌਰਫਲਿਊਟਸ ਦੇ ਐਡਰੈਸ ਆਏ ਵੀ ਸਾਡੇ ਘਰਾਂ ਦੇ ਵਿੱਚ ਕੌਰਫਲਿਊਟਸ ਲਾ ਦੋ, ਸਾਡੇ ਘਰਾਂ ਦੇ ਵਿੱਚ ਪਾਓ।
ਜੀ
ਤੋ ਇੱਕ ਮਤਲਬ ਕਿ ਮੋਮੈਂਟਮ ਹੀ ਬਣ ਗਿਆ
ਜੀ,
ਤੇ ਇਹ ਆਪਣੀ ਇੱਕ ਉਹਨਾਂ ਦੀ ਆਪਣੀ ਲੜਾਈ ਲੜ ਕੇ ਲੜ ਰਹੇ ਨੇ। ਪਰ ਇੱਕੋ ਗੱਲ ਤੇ ਜ਼ਰੂਰ ਧਿਆਨ ਰੱਖੋ ਕਿ ਸਾਡੀ ਕਮਿਊਨਿਟੀ ਤੋਂ ਬਾਅਦ ਬਿਨਾਂ ਵੀ ਹੋਰ ਬਹੁਤ ਸਾਰਾ ਭਾਈਚਾਰਾ
ਜੀ,
ਉਹਨਾਂ ਨੂੰ ਵੀ ਅਸੀਂ ਨਾਲ ਲੈ ਕੇ।
ਬਿਲਕੁਲ ਜੀ, ਸੋ ਬਿਲਕੁਲ ਜਿਵੇਂ ਤੁਸੀਂ ਦੱਸਿਆ ਵੀ ਹੈ ਕਿ ਆਲੇ ਦੁਆਲੇ ਨੂੰ ਵੀ ਨਾਲ ਇਨਵੋਲਵ ਜਿਹੜਾ ਉਹ ਕਰਨਾ ਬਹੁਤ ਜ਼ਰੂਰੀ ਹੈ, ਕਿਉਂਕਿ ਗਿਣਤੀ ਬਹੁਤ ਮਹੱਤਵ ਰੱਖਦੀ ਹੈ। ਔਰ ਜਦੋਂ ਅੱਜ ਅਸੀਂ ਇਸ ਸਥਿਤੀ ਦੇ ਵਿੱਚ ਪਹੁੰਚ ਰਹੇ ਹਾਂ ਕਿ ਸਾਡੀ ਨੁਮਾਇੰਦਗੀ ਕਰਨ ਵਾਲਾ ਜਿਹੜਾ ਆ ਉਹ ਪੋਲਿਸੀਜ਼ ਨੂੰ ਪ੍ਰਭਾਵਿਤ ਕਰੇ ਸਰਕਾਰ ਦੇ ਵਿੱਚ ਜਾ ਕੇ, ਤਾਂ ਸਾਡਾ ਇਹ ਅਹਿਮ ਫਰਜ਼ ਵੀ ਬਣ ਜਾਂਦਾ ਹੈ ਕਿ ਅਸੀਂ ਆਪਣੇ ਲੋਕਾਂ ਨੂੰ ਸਹਿਯੋਗ ਦਈਏ, ਆਪਣੇ ਲੋਕਾਂ ਦੀ ਜਿਹੜੀ ਮਦਦ ਹੈ ਉਹ ਕਰੀਏ। ਸੋ ਇਸ ਵੇਲੇ ਕੁਛ ਦੋਸਤ ਬਣੇ ਹੋਏ ਨੇ ਜੁਗਨਦੀਪ ਜੀ, ਜੇ ਤੁਹਾਡੀ ਇਜਾਜ਼ਤ ਹੋਵੇ ਮੈਂ ਉਹਨਾਂ ਦੇ ਮੈਸੇਜ ਸ਼ਾਮਲ ਕਰਦੀ ਜਾਵਾਂ।
ਬਿਲਕੁਲ ਬਿਲਕੁਲ
ਜੀ, ਸਾਡੇ ਨਾਲ ਬਣੇ ਹੋਏ ਨੇ ਜੀ ਹਰਜਿੰਦਰ ਸਿੰਘ, ਹਰਜਿੰਦਰ ਸਿੰਘ ਢੀਂਡਸਾ ਹੁਰੀ ਸਾਡੇ ਨਾਲ ਜੁੜਦੇ ਆ ਹਮੇਸ਼ਾ ਪ੍ਰੋਗਰਾਮ ਦੇ ਵਿੱਚ। ਕਹਿੰਦੇ ਅਮਰਦੀਪ ਜੀ ਸਤਿ ਸ੍ਰੀ ਅਕਾਲ ਜੀ, ਰਾਜਾ ਪ੍ਰਜਾ ਦੀ ਇਮਾਨਦਾਰੀ ਨਾਲ ਪ੍ਰਜਾ ਦੀ ਸੇਵਾ ਕਰੇ ਤੇ ਰੁਜ਼ਗਾਰ ਦੇ ਮੌਕੇ ਪੈਦਾ ਕਰੇ, ਰਾਜਾ ਰਾਜ ਪ੍ਰਬੰਧ ਦੇ ਠੀਕ ਹੋਵੇ ਤਾਂ ਪ੍ਰਜਾ ਸੁਖੀ ਵੱਸਦੀ ਹੈ ਜੀ। ਈਮੇਲ ਦੇ ਜ਼ਰੀਏ ਜੁੜੇ ਸਨ ਔਰ ਸਾਡੇ ਬੜੇ ਸਤਿਕਾਰਯੋਗ ਤੇ ਲਿਸਨਰ ਨੇ ਘੁੰਮਣ ਸਾਹਿਬ ਜੀ।
ਤੁਸੀਂ ਇਹ ਗੱਲ ਦੇਖੋ ਵੀ ਜੋ ਸਾਡਾ ਰਾਜਾ, ਜੋ ਸਾਡਾ ਸਕਾਟ ਮੋਰਿਸਨ ਮਾਨਯੋਗ ਪ੍ਰਧਾਨ ਮੰਤਰੀ
ਜੀ,
ਸੋਰੀ ਵਿੱਚ ਫੋਨ ਆ ਗਿਆ ਸੀ
ਜੀ,
ਜੋ ਸਾਡੇ ਮਾਨਯੋਗ ਪ੍ਰਧਾਨ ਮੰਤਰੀ ਨੇ ਜੇ ਅਨਇੰਪਲਾਇਮੈਂਟ ਰੇਟ ਦੇਖੀਏ ਕੰਟਰੀ ਦਾ
ਜੀ,
ਤਾਂ ਇਸ ਸਮੇਂ ਸਾਰੇ ਵਰਲਡ ਚ ਸਭ ਤੋਂ ਵਧੀਆ।
ਬਿਲਕੁਲ ਜੀ,
4% ਜਾਂ ਇਸ ਤੋਂ ਬਿਲੋ ਜਾ, ਇਸ ਟਾਈਮ 4% ਤਾਂ ਤੇ ਇਸ ਤੋਂ ਬਿਲੋ ਵੀ ਜਾਊਗਾ
ਜੀ।
ਤੇ ਇਹ ਕੋਵਿਡ ਦੇ ਦੌਰਾਨ ਜਦੋਂ ਸਾਰੇ ਕੰਟਰੀ ਇੰਨੀ ਬੁਰੀ ਤਰ੍ਹਾਂ ਅਨਇੰਪਲਾਇਮੈਂਟ ਨਾਲ ਜੂਝ ਰਹੇ ਨੇ ਤੇ ਆਸਟ੍ਰੇਲੀਆ ਬਹੁਤ ਵੱਡਾ ਨਿਖਰ ਕੇ ਸਾਹਮਣੇ ਆਇਆ
ਜੀ,
ਤੇ ਸਾਡੇ ਇੱਕ ਰਾਜੇ ਦੀ ਦੂਰਅੰਦੇਸ਼ੀ ਹੀ ਹੈ।
ਬਿਲਕੁਲ ਜੀ। ਤੇ ਅਗਲਾ ਜਿਹੜਾ ਸਾਡੇ ਤੱਕ ਸੁਨੇਹਾ ਪਹੁੰਚਿਆ ਬਚਿੱਤਰ ਮੌੜ ਭੁੱਲਰ, ਉਹਨਾਂ ਦਾ ਪਹੁੰਚਿਆ ਜੀ, ਉਹ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੁਹਾਨੂੰ। ਤੇ ਇਸੇ ਤਰ੍ਹਾਂ ਜਸਵੰਤ ਰਾਏ ਮੈਲਬਨ ਵਾਲੇ ਜਿਹੜੇ ਹੈ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ, ਗੁੱਡ ਮਾਰਨਿੰਗ ਜੀ, ਔਰ ਗੱਲਬਾਤ ਜਿਹੜੀ ਹੈ ਉਹ ਸੁਣ ਰਹੇ ਆ ਜੀ। ਤੇ ਜੁਗਨਦੀਪ ਜੀ, ਜਾਣ ਤੋਂ ਪਹਿਲਾਂ ਕੋਈ ਇਹੋ ਜਿਹਾ ਸਵਾਲ ਜਿਹੜਾ ਮੈਂ ਨਾ ਪੁੱਛ ਸਕੀ ਹੋਵਾਂ ਪਰ ਤੁਸੀਂ ਸਾਡੇ ਸਰੋਤਿਆਂ ਦੇ ਨਾਲ, ਦਰਸ਼ਕਾਂ ਦੇ ਨਾਲ ਸਾਂਝਾ ਕਰਨਾ ਜ਼ਰੂਰੀ ਸਮਝਦੇ ਹੋਵੋ, ਕੋਈ ਆਪਣੇ ਦਿਲ ਵਾਲੀ ਗੱਲ ਜਿਹੜੀ ਹੈ ਉਹ ਆਪਣਿਆਂ ਦੇ ਨਾਲ ਕਰਨੀ ਚਾਹੁੰਦੇ ਹੋ ਤਾਂ ਜ਼ਰੂਰ ਕਰੋ।
ਅੱਜ ਦੇ ਘੜੀ ਦੇ ਵਿੱਚ ਹੁਣ ਵੀ ਤੁਸੀਂ ਦੇਖੋ ਕਾਰ ਦੇ ਵਿੱਚ ਜਾਂ ਕੰਪੇਨ ਬਹੁਤ ਜ਼ੋਰਾਂ ਸ਼ੋਰਾਂ ਨਾਲ ਚੱਲ ਰਹੀ ਹੈ, ਸਮਾਂ ਘੱਟ ਆ, ਮੇਰੀ ਟਿਕਟ ਸਭ ਤੋਂ ਲੇਟ ਅਨਾਉਂਸ ਹੋਈ ਹੈ
ਜੀ।
ਤੇ ਸਾਰਿਆਂ ਅੱਗੇ ਇਹੀ ਦਿਲ ਦੀ ਗੱਲ ਆ ਵੀ ਇਹ ਲੜਾਈ ਮੇਰੀ ਇਕੱਲੇ ਦੀ ਨਹੀਂ
ਜੀ,
ਇਹ ਚੋਣ ਮੇਰੀ ਇਕੱਲੇ ਦੀ ਨਹੀਂ, ਇਹ ਤੁਹਾਡੀ ਚੋਣ ਆ, ਤੁਹਾਡੀ ਲੜਾਈ ਆ
ਜੀ,
ਤੁਹਾਡੀ ਜਿੱਤ ਹੋਵੇ
ਜੀ।
ਤੇ ਯੋਰ ਸਿੰਗ ਯੋਰ ਵੋਇਸ, ਇਹ ਇੱਕ ਸਲੋਗਨ ਇੱਥੇ ਦੋਸਤਾਂ ਨੇ ਚਲਾਇਆ ਹੋਇਆ ਤੇ ਇਸ ਤੇ ਮੈਂ ਖਰਾ ਉਤਰੂੰਗਾ
ਜੀ। ਅਸੀਂ ਬਿਲਕੁਲ ਉਮੀਦ ਵੀ ਕਰਦੇ ਹਾਂ ਤੇ ਬਹੁਤ ਸਾਰੀਆਂ ਜਿਹੜੀਆਂ ਦੁਆਵਾਂ ਉਹ ਵੀ ਮੈਨੂੰ ਲੱਗਦਾ ਕਿ ਜਿਹੜੇ ਇਸ ਵੇਲੇ ਸਾਡੇ ਨਾਲ ਇਹ ਮੁਲਾਕਾਤ ਜਿਹੜੀ ਆ ਸੁਣ ਵੀ ਰਹੇ ਆ ਉਹ ਵੀ ਜ਼ਰੂਰ ਕਰਨਗੇ। ਔਰ ਜਿਹੜੇ ਅਸਲ ਦੇ ਵਿੱਚ ਉਹੀ ਹੈ ਕਿ ਜਿਹੜੇ ਵੋਟ ਪਾਉਣ ਦਾ ਅਧਿਕਾਰ ਨਹੀਂ ਰੱਖਦੇ ਹਨਾ, ਉਹ ਵੀ ਅਸੀਂ ਇਹ ਜ਼ਰੂਰ ਕਹਾਂਗੇ ਕਿ ਘੱਟੋ ਘੱਟ ਦੁਆ ਜ਼ਰੂਰ ਕਰਨ। ਸੋ ਜਿਹੜੇ ਵੋਟ ਪਾਉਣ ਦਾ ਅਧਿਕਾਰ ਰੱਖਦੇ ਆ ਉਹਨਾਂ ਦਾ ਅਹਿਮ ਫਰਜ਼ ਬਣਦਾ ਔਰ ਉਸ ਫਰਜ਼ ਨੂੰ ਉਹ ਨਿਭਾਉਣਗੇ, ਅਸੀਂ ਇਹ ਉਮੀਦ ਕਰਦੇ ਹਾਂ। ਤੇ ਕੋਈ ਹੋਰ ਸੁਨੇਹਾ ਤੁਸੀਂ ਜਾਂਦੇ ਜਾਂਦੇ ਦੇਣਾ ਚਾਹੁੰਦੇ ਹੋ ਜ਼ਰੂਰ ਦਿਓ ਤੇ ਅਸੀਂ ਤੁਹਾਡੇ ਲਈ ਸ਼ੁਭ ਇੱਛਾਵਾਂ ਜਿਹੜੀਆਂ ਉਹ ਆਉਣ ਵਾਲੇ ਸਮੇਂ ਦੇ ਲਈ ਜ਼ਰੂਰ ਦਿੰਦੇ ਹਾਂ, ਭੇਂਟ ਕਰਦੇ ਹਾਂ।
ਬਸ ਇਹੀ ਹੈ ਜੀ, ਦੁਆ ਕਰੋ, ਮਦਦ ਕਰੋ, ਸਪੋਰਟ ਕਰੋ
ਜੀ,
ਜਿਹੜੇ ਏਰੀਆ ਚ ਰਹਿੰਦੇ ਨੇ ਉਹ ਵੋਟ ਤੇ ਸਪੋਰਟ ਦੋਨੋਂ ਕਰੋ
ਜੀ,
ਇਹੀ ਬੇਨਤੀ ਹੈ
ਜੀ।
ਆਪਣਾ ਸਾਡਾ ਜੋ ਫੇਸਬੁੱਕ ਪੇਜ ਆ
ਜੀ
ਉਸ ਤੇ ਆਪਣਾ ਨਾਮ ਪਰ ਛੱਡ ਦੇਣ, ਸਾਡੇ ਟੀਮ ਆ ਜਿਹੜੀ ਕੰਟੈਕਟ ਕਰ ਲਈ। ਉਸ ਦਿਨ ਬੂਥ ਨੂੰ ਸੰਭਾਲਣਾ ਬਹੁਤ ਵੱਡੀ ਜ਼ਰੂਰਤ ਆ। ਇੱਕ ਗੱਲ ਮੈਂ ਹੋਰ ਕਰਾਂਗਾ, ਕਿਉਂਕਿ ਇੱਥੇ ਵੋਟ ਪਾਉਣੀ ਬਹੁਤ ਔਖੀ ਹੈ, ਜਿਹੜੇ ਸਾਡੇ ਵੋਟਰ ਨੇ ਨਾ ਉਹ ਹਾਊ ਟੂ ਵੋਟ ਦੇ ਵਿੱਚ ਬਹੁਤ ਕੰਫਿਊਜ਼ ਹੋ ਜਾਂਦੇ ਨੇ।
ਜੀ
ਪਿਛਲੀ ਵਾਰ ਮੈਂ ਲਿਬਰਲ ਤੋਂ ਲੋਕਲ ਗਵਰਨਮੈਂਟ ਦੀ ਇਲੈਕਸ਼ਨ ਲੜਿਆ, ਮੈਂ ਬਹੁਤ ਥੋੜੀਆਂ ਵੋਟਾਂ ਤੇ ਹਾਰਿਆ ਤੇ ਮੇਰੀ 3100 ਤੋਂ ਉੱਪਰ
ਜੀ
ਵੋਟ ਸੀ ਜਿਹੜੀ
ਜੀ
ਉਹ ਇਨਵੈਲਿਡ ਨਿਕਲ ਗਈ। ਡਿਫਰੈਂਟ
ਜੀ
ਅਸੀਂ ਚੁਣਛਾਂ ਦੇਖ ਕੇ ਬਟਨ ਦੱਬ ਦਿੰਦੇ ਹਾਂ, ਪਰ ਇੱਥੇ ਸਾਰੇ ਪ੍ਰੈਫਰੈਂਸ ਦੇਣੇ ਪੈਂਦੇ ਨੇ ਉੱਪਰੋਂ ਲੈ ਕੇ ਥੱਲੇ ਤੱਕ 4-6-7, ਉਹ ਜੇ ਇੱਕ ਵੀ ਖਾਨਾ ਖਾਲੀ ਨਹੀਂ ਰਹਿ ਗਿਆ ਤਾਂ ਉਹ ਵੋਟ ਇਨਵੈਲਿਡ ਹੋ ਜਾਣਾ
ਜੀ।
ਤਾਂ ਇੱਕ
ਮੈਨੂੰ ਲੱਗਦਾ ਕਿ ਆਵਾਜ਼ ਤੁਹਾਡੀ ਬੰਦ ਹੋਈ ਹੈ ਜੁਗਨਦੀਪ ਜੀ, ਆਵਾਜ਼ ਤੁਹਾਡੀ ਨਹੀਂ ਮੈਂ ਸੁਣ ਪਾ ਰਹੀ। ਜੀ ਦੋਸਤੋ, ਆਵਾਜ਼ ਦੇ ਵਿੱਚ ਕਿਸੇ ਤਰ੍ਹਾਂ ਦੀ ਜਿਹੜੀ ਸਮੱਸਿਆ ਉਹ ਮੈਨੂੰ ਲੱਗਦਾ ਆ ਰਹੀ ਹੈ। ਸੋ ਜਿਵੇਂ ਜੁਗਨਦੀਪੁਰਾ ਨੇ ਗੱਲ ਕੀਤੀ ਹੈ ਕਿ ਵੋਟ ਪਾਉਣ ਦਾ ਜਿਹੜਾ ਪ੍ਰੋਸੀਜਰ ਹੈ ਉਹਦੇ ਬਾਰੇ ਜਾਣਨਾ ਬਹੁਤ ਹੀ ਜ਼ਰੂਰੀ ਹੈ, ਕਿਉਂਕਿ ਕਈ ਵਾਰ ਕੀ ਹੁੰਦਾ ਕਿ ਤੁਹਾਡੀ ਇੱਕ ਛੋਟੀ ਜਿਹੀ ਗਲਤੀ ਹੈ ਜਦੋਂ ਤੁਸੀਂ ਪ੍ਰੈਫਰੈਂਸਿਸ ਦਿੰਦੇ ਹੋ, ਚੂਜ਼ ਕਰਦੇ ਹੋ, ਤਾਂ ਉਹਦੇ ਵਿੱਚ ਹੀ ਜਦੋਂ ਗਲਤ ਤਰੀਕੇ ਦੇ ਨਾਲ ਜਿਹੜੀ ਪ੍ਰੈਫਰੈਂਸ ਆ ਉਹ ਚੂਜ਼ ਕੀਤੀ ਜਾਂਦੀ ਆ, ਤਾਂ ਉੱਥੇ ਉਹ ਜਿਹੜੀ ਵੋਟ ਹੈ ਉਹ ਰੱਦ ਹੋ ਜਾਂਦੀ ਹੈ ਅਸਲ ਦੇ ਵਿੱਚ। ਸੋ ਇਹ ਬਹੁਤ ਜ਼ਰੂਰੀ ਹੈ ਕਿ ਤੁਹਾਨੂੰ ਵੋਟ ਪਾਉਣ ਦੀ ਜਿਹੜੀ ਪ੍ਰਕਿਰਿਆ ਆ ਉਹ ਜ਼ਰੂਰ ਚੰਗੀ ਤਰ੍ਹਾਂ ਤੁਸੀਂ ਉਹਦੇ ਤੋਂ ਜਾਣੂ ਹੋਵੋ ਔਰ ਉਹ ਪਤਾ ਹੋਵੇ ਤੁਹਾਨੂੰ, ਹੈ ਨਾ। ਸੋ ਜੁਗਨਦੀਪ ਹੋਰਾਂ ਨੇ ਜਿਵੇਂ ਦੱਸਿਆ ਕਿ ਇਸ ਵੇਲੇ ਉਹਨਾਂ ਨੂੰ ਵੱਡੀ ਲੋੜ ਹੈ ਕਿ ਉਹਨਾਂ ਦੀ ਕੈਂਪੇਨਿੰਗ ਦੇ ਵਿੱਚ ਜਿਹੜੇ ਵਲੰਟੀਅਰਸ ਆ ਉਹ ਵੀ ਭਾਈਚਾਰੇ ਵੱਲੋਂ ਸਹਿਯੋਗ ਕਰਨ। ਖੈਰ ਅਸੀਂ ਉਮੀਦ ਕਰਦੇ ਹਾਂ ਦੋਸਤੋ ਤੁਸੀਂ ਅੱਜ ਦੀ ਜਿਹੜੀ ਇਸ ਮੁਲਾਕਾਤ ਦੇ ਰਾਹੀਂ ਜ਼ਰੂਰ ਉਹਨਾਂ ਦੀ ਇਲੈਕਸ਼ਨ ਕੈਂਪੇਨ ਦੇ ਵਿੱਚ ਵੀ ਮਦਦ ਕਰੋਗੇ ਔਰ ਅਸੀਂ ਉਹਨਾਂ ਤੋਂ ਜ਼ਰੂਰ ਪੁੱਛ ਲੈਂਦੇ ਹਾਂ ਕਿ ਉਹਨਾਂ ਦਾ ਜਿਹੜਾ ਪੇਜ ਹੈ ਜਿਹੜਾ ਉਹਨਾਂ ਨੇ ਦੱਸਿਆ ਕਿ ਫੇਸਬੁੱਕ ਦੇ ਉੱਤੇ ਵੀ ਜੁਗਨਦੀਪ ਹੋਰਾਂ ਦਾ ਇੱਕ ਪੇਜ ਹੈ। ਸੋ ਉਸ ਪੇਜ ਦੇ ਵਿੱਚ ਤੁਸੀਂ ਜਾ ਕੇ ਮੈਸੇਜ ਛੱਡ ਸਕਦੇ ਹੋ ਜੇਕਰ ਤੁਸੀਂ ਉਹਨਾਂ ਦੀ ਕੈਂਪੇਨ ਦਾ ਹਿੱਸਾ ਬਣਨਾ ਚਾਹੁੰਦੇ ਹੋ ਜਾਂ ਕਿਸੇ ਵੀ ਤਰ੍ਹਾਂ ਦਾ ਜਿਹੜਾ ਵਲੰਟੀਅਰ ਉੱਥੇ ਸਹਿਯੋਗ ਤੁਸੀਂ ਕਰਨਾ ਚਾਹੁੰਦੇ ਹੋ। ਜੁਗਨਦੀਪ ਜੀ ਜਾਂਦੇ ਜਾਂਦੇ ਤੁਸੀਂ ਜ਼ਰੂਰ ਦੱਸ ਦਿਓ ਕਿ ਜਿਹੜਾ ਤੁਹਾਡਾ ਫੇਸਬੁੱਕ ਪੇਜ ਹੈ ਉਹ ਕਿਸ ਨਾਮ ਦੇ ਉੱਤੇ, ਓਬਵੀਅਸਲੀ ਜੁਗਨਦੀਪ ਸਿੰਘ ਦੇ ਨਾਮ ਤੇ ਹੀ ਹੋਏਗਾ, ਪਰ ਤੁਸੀਂ ਥੋੜਾ ਜਿਹਾ ਉਹਦੇ ਬਾਰੇ ਦੱਸ ਦਿਓ ਜੀ।
ਹਾਂਜੀ, ਜੁਗਨਦੀਪ ਸਿੰਘ ਦਾ ਲਿਬਰਲ ਕੈਂਡੀਡੇਟ ਫਾਰ ਚੀਫ ਲੀਡਰ, ਇਟਸ ਅਫੀਸ਼ੀਅਲ ਪੇਜ
ਜੀ।
ਸੋ ਉਸ ਤੇ ਸਾਰੇ ਮੈਸੇਜ ਆ ਸਕਦੇ ਨੇ ਤੇ ਸਾਡੀ ਟੀਮ ਉਹਦੇ ਤੇ ਨਾ ਰابطਾ ਕਾਇਮ ਰੱਖਦੀ ਹੈ
ਜੀ। ਸੋ ਬਿਲਕੁਲ ਜੀ, ਅਸੀਂ ਉਮੀਦ ਕਰਦੇ ਹਾਂ ਕਿ ਜਿਹੜੇ ਵੀ ਦੋਸਤ ਇਸ ਵੇਲੇ ਸੁਣ ਰਹੇ ਨੇ, ਜਿਹੜੇ ਬਾਅਦ ਵਿੱਚ ਸੁਣਨਗੇ, ਉਹਨਾਂ ਨੂੰ ਜ਼ਰੂਰ ਤੁਹਾਡੇ ਨਾਲ ਜੁੜਨ ਦਾ ਮੌਕਾ ਜਿਹੜਾ ਉਹ ਮਿਲੇਗਾ। ਸੋ ਫੇਸਬੁੱਕ ਦੇ ਉਸ ਪੇਜ ਦੇ ਰਾਹੀਂ ਤੁਸੀਂ ਆਪਣਾ ਉਹ ਮੈਸੇਜ ਛੱਡ ਕੇ ਤੁਸੀਂ ਇਸ ਕੈਂਪੇਨ ਦਾ ਜਿਹੜਾ ਹਿੱਸਾ ਬਣੋ, ਸਹਿਯੋਗ ਕਰੋ ਔਰ ਬਹੁਤ ਸਾਰੀਆਂ ਸ਼ੁਭੇਚਛਾਵਾਂ ਦੇ ਨਾਲ ਅੱਜ ਦਾ ਇਹ ਇੱਕ ਮੁਲਾਕਾਤ ਦਾ ਸਿਲਸਿਲਾ ਜਿਹੜਾ ਹੁਣ ਅਸੀਂ ਇੱਥੇ ਹੀ ਰੋਕਦੇ ਹਾਂ। ਬਾਕੀ ਜਿਵੇਂ ਚੋਣ ਪ੍ਰਕਿਰਿਆ ਜਿਹੜੀ ਹੈ ਉਸ ਨੂੰ ਜਾਣਨਾ ਜ਼ਰੂਰੀ ਹੈ, ਵੋਟ ਪਾਉਣੀ ਕਿਵੇਂ ਆ, ਵੋਟ ਜਿਹੜਾ ਪ੍ਰੋਸੀਜਰ ਹੈ ਉਸ ਨੂੰ ਜਾਣਨਾ ਜ਼ਰੂਰੀ ਹੈ। ਸੋ ਉਹਦੇ ਬਾਰੇ 'ਚ ਜੇਕਰ ਤੁਸੀਂ ਜਾਣਕਾਰੀ ਨਹੀਂ ਰੱਖਦੇ ਤਾਂ ਤੁਸੀਂ ਜੁਗਨਦੀਪ ਹੋਰਾਂ ਨੂੰ ਕੰਟੈਕਟ ਵੀ ਕਰ ਸਕਦੇ ਹੋ ਕਿ ਕਿਹੜਾ ਸਹੀ ਪ੍ਰੋਸੀਜਰ ਜਿਹੜਾ ਉਹ ਰਹੇਗਾ, ਪ੍ਰੈਫਰੈਂਸਿਸ ਜਦੋਂ ਤੁਸੀਂ ਆਪਣੀਆਂ ਤੁਸੀਂ ਉੱਥੇ ਚੁਣਨੀਆਂ ਨੇ। ਸੋ ਬਹੁਤ ਬਹੁਤ ਧੰਨਵਾਦ ਜੁਗਨਦੀਪ ਜੀ ਸਾਡੇ ਨਾਲ ਗੱਲਬਾਤ ਕਰਨ ਦੇ ਲਈ
ਜੀ। ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ
ਜੀ, ਬਹੁਤ ਪਿਆਰ
ਦਾ, ਦਰਸ਼ਕਾਂ ਦਾ ਜਿਨ੍ਹਾਂ ਨੇ ਟਾਈਮ ਕੱਢਿਆ ਸੁਣਿਆ, ਬਹੁਤ ਸ਼ੁਕਰੀਆ ਜੀ। ਹਰਮਨ ਰੇਡੀਓ ਦਾ ਬਹੁਤ ਵੱਡਾ ਧੰਨਵਾਦ ਜੀ, ਥੈਂਕ ਯੂ ਸੋ ਮਚ,
ਸ਼ੁਕਰੀਆ ਸ਼ੁਕਰੀਆ। ਸੋ ਦੋਸਤੋ ਇਹ ਸਨ ਜੁਗਨਦੀਪ ਸਿੰਘ ਜਵਾਹਰਵਾਲਾ ਜਿਹੜੇ ਕਿ ਸਾਡੇ ਨਾਲ ਜੁੜੇ ਹੋਏ ਸਨ ਔਰ ਚਿਫਲੀ ਵਾਰਡ ਤੋਂ, ਨਿਊ ਸਾਊਥ ਵੇਲਸ ਦੇ ਚਿਫਲੀ ਵਾਰਡ ਤੋਂ ਉਹ ਇਲੈਕਸ਼ਨ ਦੇ ਕੈਂਡੀਡੇਟ ਨੇ, ਫੈਡਰਲ ਇਲੈਕਸ਼ਨ ਜਿਹੜੀਆਂ ਕਿ 21 ਨੂੰ ਹੋਣ ਜਾ ਰਹੀਆਂ ਨੇ ਔਰ ਇਸ ਦੇ ਲਈ ਸਹਿਯੋਗ ਜਿਹੜਾ ਸਾਡੇ ਭਾਈਚਾਰੇ ਦਾ ਕਰਨਾ ਬਣਦਾ ਤੇ ਅਸੀਂ ਉਮੀਦ ਕਰਦੇ ਹਾਂ ਕਿ ਉਹਨਾਂ ਦੀ ਜਿਹੜੀ ਪਰਸਨੈਲਿਟੀ ਹੈ, ਉਹਨਾਂ ਦੇ ਕਿਰਦਾਰ ਨੂੰ ਵੇਖਦੇ ਹੋਏ, ਉਹਨਾਂ ਦਾ ਭਾਈਚਾਰੇ ਦੇ ਵਿੱਚ ਜੋ ਵੀ ਸਹਿਯੋਗ ਰਿਹਾ ਹੈ ਉਸ ਯੋਗਦਾਨ ਨੂੰ ਵੇਖਦੇ ਹੋਏ ਤੁਸੀਂ ਜ਼ਰੂਰ ਉਹਨਾਂ ਦਾ ਸਹਿਯੋਗ ਕਰੋਗੇ, ਮਦਦ ਕਰੋਗੇ, ਵੋਟ ਕਰੋਗੇ। ਸੋ ਅੱਜ ਦਾ ਇਹ ਇੱਕ ਮੁਲਾਕਾਤ ਦਾ ਸਿਲਸਿਲਾ ਹੁਣ ਅਸੀਂ ਇੱਥੇ ਹੀ ਰੋਕਦੇ ਹਾਂ ਤੇ ਦਿਲ ਵਾਲੀ ਗੱਲ ਪ੍ਰੋਗਰਾਮ ਜਿਹੜਾ ਉਹ ਵੀ ਹੁਣ ਸਾਨੂੰ ਇੱਥੇ ਹੀ ਰੋਕਣਾ ਪੈਣਾ। ਜਿਹੜੇ ਦੋਸਤ ਇਸ ਵੇਲੇ ਸਾਡੇ ਨਾਲ ਜੁੜੇ ਹੋਏ ਆ ਮੈਂ ਉਹਨਾਂ ਨੂੰ ਜ਼ਰੂਰ ਸ਼ਾਮਿਲ ਕਰਦੀ ਜਾਂਦੀ ਹਾਂ। ਸਾਡੇ ਨਾਲ ਜੁੜੇ ਨੇ ਜੀ ਜਗਤਾਰ ਗਿੱਲ ਢੁੱਡੀ ਕੇ ਹਾਂਗਕਾਂਗ ਵਾਲੇ, ਕਿਆ ਬਾਤ ਹੈ, ਸਤਿ ਸ਼੍ਰੀ ਅਕਾਲ ਕਹਿੰਦੇ ਅਮਰਦੀਪ ਤੇ ਜੁਗਨਦੀਪ, ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਭਾਜੀ, ਬੜਾ ਚੰਗਾ ਲੱਗਿਆ ਤੁਹਾਡਾ ਮੈਸੇਜ ਅੱਜ ਪ੍ਰੋਗਰਾਮ ਦੇ ਵਿੱਚ ਦੇਖਿਆ। ਸੋ ਪ੍ਰੋਗਰਾਮ ਵਧੀਆ ਚੱਲ ਰਿਹਾ, ਸਰਕਾਰਾਂ ਦੀਆਂ ਜ਼ਿੰਮੇਵਾਰੀਆਂ ਹੁੰਦੀਆਂ ਸਾਰੇ ਨਾਗਰਿਕਾਂ ਦੀਆਂ ਲੋੜਾਂ ਦਾ ਧਿਆਨ ਕਰਨਾ ਜੀ। ਜੀ ਬਿਲਕੁਲ, ਔਰ ਇਸੇ ਕਰਕੇ ਜਿਹੜੇ ਵੀ ਨੁਮਾਇੰਦਗੀ ਦੇ ਲਈ ਆਉਂਦੇ ਹੈ ਲੋਕ, ਉਹਨਾਂ ਦੇ ਲਈ ਵੀ ਬਹੁਤ ਜ਼ਰੂਰੀ ਹੁੰਦਾ ਕਿ ਉਹ ਸਮੱਸਿਆਵਾਂ ਜਿਹੜੀਆਂ ਉਹ ਸਰਕਾਰ ਤੱਕ ਪਹੁੰਚਾਉਂਦੇ ਵੀ ਰਹਿਣ ਔਰ ਸਰਕਾਰ ਨੂੰ ਸਮੇਂ-ਸਮੇਂ ਦੇ ਉੱਤੇ ਯਾਦ ਵੀ ਕਰਾਉਂਦੇ ਰਹਿਣ ਕਿ ਉਹਨਾਂ ਮੁੱਦਿਆਂ ਦਾ ਜਿਹੜਾ ਹੱਲ ਕਰਨਾ ਉਹ ਕਿਵੇਂ ਜ਼ਰੂਰੀ ਹੈ, ਕਿੰਨਾ ਜ਼ਰੂਰੀ ਹੈ। ਸੋ ਬਹੁਤ ਬਹੁਤ ਧੰਨਵਾਦ ਗਿੱਲ ਸਾਹਿਬ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਜੁੜਨ ਦੇ ਲਈ ਔਰ ਹੁਣ ਮੈਨੂੰ ਪ੍ਰੋਗਰਾਮ ਜਿਹੜਾ ਉਹ ਇੱਥੇ ਰੋਕਣਾ ਪੈਣਾ ਆ। ਅਗਲੇ ਹਫਤੇ ਫੇਰ ਇਸੇ ਤਰ੍ਹਾਂ ਪ੍ਰੋਗਰਾਮ ਦਿਲ ਵਾਲੀ ਗੱਲ ਦੇ ਵਿੱਚ ਤੁਹਾਡੇ ਨਾਲ ਹੋਵੇਗੀ ਮੁਲਾਕਾਤ। ਅੱਜ ਦਾ ਇਹ ਸਿਲਸਿਲਾ ਔਰ ਅੱਜ ਦਾ ਇਹ ਪ੍ਰੋਗਰਾਮ ਹੁਣ ਮੈਂ ਇੱਥੇ ਹੀ ਛੱਡ ਕੇ ਜਾ ਰਹੀ ਹਾਂ। ਮੇਰੇ ਵੱਲੋਂ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ, ਤੁਸੀਂ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ।